ਬੀਰ ਸਿੰਘ ਜੀ ਚੁੰਨੀ। ਕਥਾ ਵਿੱਚ ਜੂਨ ਸਿੰਘ ਜੀ ਤੇ ਬੀਰ ਸਿੰਘ ਚੁੰਨੀ ਵਾਲਿਆਂ ਦਾ ਪ੍ਰਸੰਗ ਆਇਆ। ਭਾਈ ਵਜ਼ੀਰ ਸਿੰਘ ਜੀ ਕਿਹਾ, ਕੁਝ ਬਚਨ ਰਹਿ ਗਏ ਨੇ। ਸਤਿਗੁਰੂ ਜੀ ਮੈਨੂੰ ਉਂਗਲੀ ਦੇ ਇਸ਼ਾਰੇ ਨਾਲ ਕਿਹਾ, ਤੂੰ ਭਾਈ ਜੀ ਤੂੰ ਕਹੇ ਬਚਨ ਲਿਖ ਲੈ। ਭਾਈ ਜੀ ਦੱਸਿਆ, ਜੂਨ ਸਿੰਘ ਜੀ ਬੀਰ ਸਿੰਘ ਨੂੰ ਕਿਹਾ, ਆਪਣੇ ਸਹੁਰਿਆਂ ਦੇ ਪਿੰਡੋਂ ਘਰੋਂ ਮੰਗ ਕੇ ਲਿਆ। ਬੀਰ ਸਿੰਘ ਸਹੁਰਿਆਂ ਦੇ ਘਰੋਂ ਜਾ ਮੰਗਿਆ। ਕੁੜੀਆਂ ਜੁੜੀਆਂ ਮਾਈਆਂ ਆਈਆਂ, ਰੀਝ ਨਾਲ ਚੋਖਾ ਚੰਗਾ ਪਦਾਰਥ ਦਿੱਤਾ। ਸੋ ਬੀਰ ਸਿੰਘ ਨੇ ਲਿਆ ਛਕਾਇਆ। ਇੱਕ ਵੇਰ ਬੀਰ ਸਿੰਘ ਜੀ ਕਿਹਾ, ਹੁਣ ਮੈਨੂੰ ਕਾਮ ਕੁਝ ਨਹੀਂ ਆਉਂਦਾ। ਰਾਤ ਬਹੁਤ ਆਨੰਦ ਰੂਪ ਦਰਸ਼ਨ ਹੋਇਆ ਕਾਮਦੇਵ ਦਾ, ਤੇ ਫੇਰ ਭੁਗਤਣ ਵੀ ਲੱਗ ਪਿਆ। ਬੀਰ ਸਿੰਘ ਅੱਕ ਕੇ ਭੈਣੀ ਸਾਹਿਬ ਪੁੱਜਾ, ਗੁਰੂ ਹਰੀ ਸਿੰਘ ਦੇ ਸਹੁੰ ਬਾਹਰ ਬੈਠਿਆਂ ਦੇ ਅੱਗੇ ਕੱਛ ਲਾ ਕੇ ਸੁੱਟ ਦਿੱਤੀ ਤੇ ਕਿਹਾ, ਆ ਲੈ ਫੜ, ਤੇਰੀ ਇਹੋ ਜਿਹੀ ਸਿੱਖੀ ਮੈਂ ਕੀ ਕਰਨੀ ਹੈ, ਜੇ ਕਾਮ ਨੇ ਹੀ ਨਹੀਂ ਟਿਕਣ ਦੇਣਾ। ਗੁਰੂ ਹਰੀ ਸਿੰਘ ਜੀ ਮਿਹਰ ਦੀ ਨਿਗਾਹ ਭਰ ਦੇਖ ਕਿਹਾ, ਕੱਛ ਪਾ ਲੈ, ਸਤਿਗੁਰੂ ਭਲੀ ਕਰੇਗਾ। ਗੁਪਤ ਅਰਦਾਸ ਕਰ ਭੁੱਲਾ ਮਨ ਬਖਸ਼ ਮੰਗ। ਬੀਰ ਸਿੰਘ ਜੀ ਸਤ ਬਚਨ ਕੀਤਾ, ਕਛਹਿਰਾ ਸਜਾ ਲਿਆ ਤੇ ਫੇਰ ਆਰਾਮ ਹੀ ਰਿਹਾ ਜ਼ਿੰਦਗੀ ਭਰ। ਕਥਾ ਸਮੇਂ ਬਚਨ। ਸੰਤਾਲਾ ਸਿੰਘ ਜੀ ਸੰਤ ਨਗਰੋਂ ਆਏ। ਸਤਿਗੁਰੂ ਜੀ ਪੁੱਛਿਆ, ਸੂਬਾ ਜੀ ਆਉਣਗੇ? ਸੰਤਾਂ ਕਿਹਾ ਪਤਾ ਨਹੀਂ। ਸੰਤ ਮੰਗਲ ਸਿੰਘ ਜੀ ਫਤੂਹੀ ਚੱਕੀਏ ਹਾਸ ਬਿਲਾਸ ਸੁਭਾਅ ਵਿੱਚ ਕਿਹਾ, ਪ੍ਰੀਤ ਤੇ ਵੇਖੋ ਇਹਨਾਂ ਨੂੰ ਪਤਾ ਹੀ ਨਹੀਂ। ਸਤਿਗੁਰੂ ਜੀ ਕਿਹਾ, ਸੱਚ ਕਹਿਣਾ, ਤੂੰ ਮੇਰੇ ਪੁੱਛੇ ਮਿਲੇ ਬਿਨ ਕਿਤੇ ਕਦੇ ਨਹੀਂ ਗਿਆ, ਤੇ ਮੂੰਹੋਂ ਕਹਿਣਾ ਹੈ ਤੇਰੇ ਨਾਲ ਪਿਆਰ ਏ। ਸੰਤ ਮੰਗਲ ਸਿੰਘ ਜੀ ਕਿਹਾ, ਤੁਸੀਂ ਕਥਾ ਕਰੋ, ਮੇਰੀ ਸੰਤਾਂ ਨਾਲ ਗੱਲ ਏ। ਸਤਿਗੁਰੂ ਜੀ ਕਿਹਾ, ਗੁਰੂ ਜੀ ਸਤ ਬਚਨ। ਸਤਿਗੁਰੂ ਜੀ ਬਚਨ ਕੀਤਾ, ਗੁਰੂ ਹਰੀ ਸਿੰਘ ਜੀ ਫਤਿਹ ਬੁਲਾਣੀ ਤੇ ਰਾਮ ਸਤ ਕਹਿਣੀ ਬੰਦ ਕਰ, ਸਤਿ ਸ੍ਰੀ ਅਕਾਲ ਇਸ ਲਈ ਤੋੜੀ ਹੈ, ਇੱਕ ਤੇ ਸਤਿਗੁਰੂ ਰਾਮ ਸਿੰਘ ਜੀ ਦੇ ਵਿਦੇਸ਼ੋਂ ਆਏ ਹੁਕਮਨਾਮਿਆਂ ਦਾ ਭੇਦ ਨਾ ਖੁੱਡੇ, ਦੂਜਾ ਗੁਪਤਾ ਨਾਮ ਵਰਤੇ ਵਿੱਚ ਕਲਯੁੱਗ ਬਾਣੀ ਦੇ ਵਾਕ ਦੀ ਵਰਤੋਂ ਹੋਵੇ। ਸਤਿਗੁਰੂ ਰਾਮ ਸਿੰਘ ਜੀ ਦੇ ਹੁਕਮਨਾਮਿਆਂ ਵਿੱਚ ਫਤਿਹ ਤੇ ਰਾਮ ਸਤ ਦਾ ਉਚਾਰਨ ਆਉਂਦਾ ਹੈ। ਮਸਤਾਨਾ ਪ੍ਰਭਾ ਸਿੰਘ। ਕਥਾ ਸਮੇਂ ਬਚਨ ਚੱਲੇ ਕਿ ਹੁਣ ਸੱਤਾ ਸਿਦਕ ਦੇ ਆਪਣੇ ਹੱਕ ਤੇ ਰਹਿਣ ਦੀ ਘਟ ਗਈ ਏ। ਸੰਤ ਮੰਗਲ ਸਿੰਘ ਜੀ ਬਚਨ ਕੀਤਾ, ਪ੍ਰਭਾ ਸਿੰਘ ਮਸਤਾਨੇ ਦੇ ਸਾਥੀਆਂ ਇੱਧਰ ਆ ਲੁੱਟਮਾਰ ਕੀਤੀ ਦਾ ਹਿੱਸਾ ਉਸ ਨੂੰ ਦਿੱਤਾ ਤੇ ਕਿਹਾ, ਤੂੰ ਭਾਵੇਂ ਡੇਰੇ ਹੀ ਰਿਹਾ ਹੈ ਤਾਂ ਵੀ ਤੂੰ ਇਹ ਲੈ ਲੈ, ਤੇਰੀ ਗਰੀਬੀ ਕੱਟੀ ਜਾਏਗੀ। ਉਸ ਉੱਤਰ ਦਿੱਤਾ, ਭਾਵੇਂ ਮੇਰੀਆਂ ਧੀਆਂ ਪਾਟੀ ਕੱਪੜੀ ਨੰਗੀਆਂ ਹਨ, ਪਰ ਮੈਂ ਕੋਈ ਪਰਵਾਹ ਨਹੀਂ ਸਮਝਦਾ। ਜਿਸ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਕੂਕਿਆਂ ਨੂੰ ਇਸ ਬਟਵਾਰੇ ਤੋਂ ਪਹਿਲਾਂ ਪੱਕੀ ਕੀਤੀ ਸੀ ਕਿ ਤੁਸਾਂ ਕਿਸੇ ਦੇ ਧਨ ਮਾਲ ਦਾ ਲਾਲਚ ਨਾ ਕਰਨਾ, ਮੈਂ ਉਸ ਤੋਂ ਹੀ ਜਿਸ ਚੀਜ਼ ਦੀ ਲੋੜ ਹੋਈ ਮੰਗ ਲਵਾਂਗਾ, ਆਪਣੇ ਪਹਿ ਮਾਨ ਆਪਣੇ ਪਹਿ ਤਾਨਾ ਆਪਣੇ ਹੀ ਪਹਿ ਅਰਥਾ, ਜੋ ਕਾਹੂ ਕੋ ਚੇਰੋ ਹੋਵਤ ਠਾਕੁਰ ਹੀ ਪਹਿ ਜਾਵੇ, ਗੁਰਵਾਕ ਹੀ ਵਰਤਾਂਗਾ। ਕਹਿ ਉਹਨਾਂ ਦਾ ਸੰਗ ਛੱਡ ਕੇ ਭੈਣੀ ਸਾਹਿਬ ਨੂੰ ਤੁਰ ਪਿਆ। ਸਤਿਗੁਰੂ ਜੀ ਸੰਤ ਜੀ ਤੋਂ ਪ੍ਰਭਾ ਸਿੰਘ ਮਸਤਾਨੇ ਦੀ ਇਹ ਸੋਭਾ ਸੁਣ ਬਚਨ ਕੀਤਾ, ਉਸ ਦੇ ਸਿਦਕ ਸੁਭਾਅ ਨੇ ਹੀ ਮੈਥੋਂ ਇੱਕ ਵਾਰ ਭੈਣੀ ਸਾਹਿਬ ਮਿਲੇ ਨੂੰ ਕਹਾਇਆ ਸੀ, ਜਿਸ ਵਸਤ ਦੀ ਲੋੜ ਹੀ ਦੱਸ, ਤਾਂ ਉਸ ਕਿਹਾ ਸੀ, ਆਪ ਨਹੀਂ ਜਾਣਦੇ, ਮੈਂ ਸਭ ਰਸਤ ਵਸਤ ਬਸਤਰ ਦੇ ਕੇ ਉਸ ਨੂੰ ਕਹਿ ਆਇਆ ਹਾਂ, ਭਜਨ ਕਰ ਬੇਫਿਕਰ ਰਹੋ। ਸਤਿਗੁਰੂ ਜੀ ਹੁਣ ਦੇ ਸਿੱਖਾਂ ਵੱਲੋਂ ਮੇਲਿਆਂ ਵਿੱਚ ਆਨੰਦ ਤੇ ਪੜ੍ਹਿਆਂ ਦੇ ਆਨੰਦ ਹੀ ਹੋਣਗੇ ਐਲਾਨ ਸੁਣ ਅਟਕੇ ਤੇ ਬਚਨ ਕੀਤਾ। ਜਦ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਵਿਧਵਾ ਦੇ ਆਨੰਦ ਤੇ ਆਨੰਦ ਮਰਿਆਦਾ ਤੋਰੇ ਸੀ, ਤਦ ਬਿਰਧਾਂ ਮਾਈਆਂ ਵੀ ਆਨੰਦ ਕਰਾ ਲਏ ਸੀ। ਪੁੱਤਾਂ ਨੇ ਮਾਵਾਂ ਦੇ ਆਨੰਦ ਬ੍ਰਾਹਮਣੀ ਫੇਰੇ ਉਧੇੜ ਗੁਰਮਰਿਆਦਾ ਅਨੁਸਾਰ ਪੜ੍ਹੇ ਸੀ। ਜਾਤੀ ਭਿੰਨਾ ਜੋ ਹੁਣ ਤੱਕ ਰੁਕ ਗਿਆ ਹੈ ਤਦੋਂ ਕਿਸੇ ਨਾ ਸੋਚਿਆ ਸੀ। ਖਰੀਆਂ ਖਰੀਆਂ ਭਗਤ ਸਿੰਘ ਮੁਖਤਾਰ ਅਰਜ ਕੀਤੀ, ਕਈ ਸਿੱਖ ਪਟਵਾਰੀਆਂ ਨੂੰ ਰਕਮ ਦੇ ਜ਼ਮੀਨ ਵਿੱਚ ਹੇਰਾਫੇਰੀ ਕਰਨ ਨੂੰ ਪੈਂਦੇ ਹਨ। ਜੇ ਇੱਕ ਅੱਧ ਨੂੰ ਰਗੜਾ ਲੱਗ ਜਾਵੇ ਤਾਂ ਸਭ ਖਲੋ ਜਾਣ। ਸਤਿਗੁਰੂ ਜੀ ਬਚਨ ਕੀਤਾ, ਤੂੰ ਬੜਾ ਕਾਲਾ ਹੈ, ਜੇ ਤੇਰੀ ਬਾਦਸ਼ਾਹੀ ਹੋਵੇ ਤਾਂ ਕੇਈ ਮਾਰੇ ਜਾਣ। ਕੋਲੋਂ ਦਸੌਂਦਾ ਸਿੰਘ ਜੀ ਕਿਹਾ, ਜੇ ਵਜ਼ੀਰ ਠੰਡਾ ਹੋਵੇ ਤਾਂ ਕੰਮ ਸੋਚ ਸਕਦਾ। ਸਤਿਗੁਰੂ ਜੀ ਕਿਹਾ, ਤੇਰੇ ਵਰਗਾ ਠੰਡਾ ਚੇਤਾ ਹੀ, ਤੇਰੇ ਪਿੰਡ ਮੈਂ ਅਰੂੜ ਸਿੰਘ ਨੂੰ ਬਖਸ਼ਿਆ। ਤੂੰ ਕਿਹਾ ਭਾਵੇਂ ਗਰੀਬ ਨਿਵਾਜ ਇਸ ਨੂੰ ਬਖਸ਼ ਦਿੱਤਾ, ਪਰ ਇਸ ਨੂੰ ਅਕਾਲ ਪੁਰਖ ਵੀ ਨਹੀਂ ਬਖਸ਼ ਸਕਦਾ। ਜਿੱਚਰ ਇਹ ਆਪਣੇ ਅੰਦਰੋਂ ਠੀਕ ਨਾ ਹੋਵੇ। ਤੈਨੂੰ ਵਜ਼ੀਰ ਸਿੰਘ ਤਦੋਂ ਹੀ ਕਿਹਾ ਸੀ, ਅਕਾਲ ਪੁਰਖ ਤੇ ਬਖਸ਼ ਰਿਹਾ ਹੈ, ਜਿਸ ਨੂੰ ਤੂੰ ਆਪ ਹੀ ਗਰੀਬ ਨਿਵਾਜ ਕਿਹਾ ਹੈ, ਤੇ ਉਹ ਤੀਜਾ ਕਿਹੜਾ ਹੈ ਜੋ ਕਹਿ ਰਿਹਾ ਹੈ ਇਸ ਨੂੰ ਅਕਾਲ ਪੁਰਖ ਵੀ ਬਖਸ਼ ਨਹੀਂ ਸਕਦਾ। ਦਸੌਂਦਾ ਸਿੰਘ ਝੱਟ ਚੁੱਪ ਕਰ ਗਿਆ। ਘਰ ਪੂਰਾ ਹੋ ਜਾਣ ਕਰ ਕਥਾ ਵਿੱਚ ਬਚਨ ਆਇਆ, ਨਜ਼ਰੇ ਲਈ ਥੋੜ੍ਹੀ ਅਫੀਮ ਅਤੇ ਸੁੱਖਾ ਛਕ ਲੈਣਾ। ਸੰਤ ਮੰਗਲ ਸਿੰਘ ਜੀ ਮਸਤਾਨਾ ਫਤੂਹੀ ਚੱਕ ਜੈਕਾਰਾ ਗਜਾਇਆ ਅਤੇ ਕਿਹਾ, ਸਤਿਗੁਰੂ ਸਾਰਿਆਂ ਦਾ ਪੱਖੀ ਵੀ ਹੈ, ਕਿਆ ਸੋਹਣਾ ਬਚਨ ਆਇਆ ਹੈ। ਸਤਿਗੁਰੂ ਜੀ ਬਚਨ ਕੀਤਾ, ਦਿੱਲੀ 35 ਕੰਪਨੀਆਂ ਦੀ ਕਾਨਫਰੰਸ ਹੈ, ਤੁਸਾਂ ਉੱਥੇ ਜਾਣਾ ਅਤੇ ਇਸੇ ਤਰ੍ਹਾਂ ਉੱਥੇ ਜੈਕਾਰਾ ਬੁਲਾ ਆਪਣੇ ਪੱਖ ਨੂੰ ਪ੍ਰਚਾਰਨਾ। ਸਭ ਆਪੋ ਆਪਣੇ ਪੱਖ ਪ੍ਰਚਾਰਨਗੇ। ਸੰਤ ਜੀ ਉੱਤਰ ਦਿੱਤਾ, ਹੁਣ ਇਕੱਲਾ ਹਾਂ, ਇਸ ਲਈ ਨਾ ਮਤੇ ਝਕਾਂ। ਜਦ ਸੰਤ ਭਗਤ ਸਿੰਘ ਜੀ ਨਾਲ ਹੁੰਦੇ ਸੀ ਕਿਤੇ ਬੋਲਣੋਂ ਨਹੀਂ ਸਾਂ ਝਕਦਾ। ਸਤਿਗੁਰੂ ਜੀ ਬਚਨ ਕੀਤਾ, ਠੀਕ ਸੋ ਸੰਤ ਜੀ ਐਸੇ ਹੀ ਨਿਧੜਕ ਸੀ, ਉਹਨਾਂ ਦੀ ਕੜਕ ਧੜਕ ਅੱਗੇ ਕੋਈ ਨਹੀਂ ਅੜਦਾ ਸੀ, ਅਤੇ ਉਹਨਾਂ ਨੂੰ ਗੁਰੂ ਹਰੀ ਸਿੰਘ ਦਾ ਵਰ ਸੀ। ਸੂਬਾ ਸੁੱਧ ਸਿੰਘ ਜੀ, ਸਤਿਗੁਰੂ ਜੀ ਕਥਾ ਵਿੱਚ ਬਚਨ ਕੀਤਾ, ਸਤਿਗੁਰੂ ਰਾਮ ਸਿੰਘ ਜੀ ਦੇ ਸਭ ਸੂਬਿਆਂ ਵਿੱਚੋਂ ਸੂਬਾ ਸੁੱਧ ਸਿੰਘ ਇੱਧਰ ਰਹਿ ਗਏ ਸੀ। ਏਕ ਸਮੇਂ ਗੁਰੂ ਹਰੀ ਸਿੰਘ ਜੀ ਮਢੌਰੇ ਛੇਵੀਂ ਪਾਤਸ਼ਾਹੀ ਦੇ ਗੁਰਦੁਆਰੇ ਇਹਨਾਂ ਕੋਲ ਗਏ। ਇਹ ਅੱਗੋਂ ਉੱਠ ਆਦਰ ਨਾਲ ਨਾ ਮਿਲੇ। ਗੁਰੂ ਜੀ ਪੁਆਂਦੀ ਬਹਿ ਚਰਨੀ ਹੱਥ ਲਾ ਚਲੇ ਆਏ। ਸੱਤਾ ਹਰ ਗਈ, ਸੁੱਧ ਸਿੰਘ ਜੀ ਅੰਮ੍ਰਿਤਸਰ ਜਾ ਬਿਮਾਰ ਪਏ। ਸੁੱਧ ਸਿੰਘ ਜੀ ਨੇ ਚਿੱਠੀ ਗੁਰੂ ਹਰੀ ਸਿੰਘ ਜੀ ਵੱਲ ਲਿਖੀ, ਕੁਬੁੱਧੇ ਨੂੰ ਬਖਸ਼ ਲੈਣਾ। ਗੁਰੂ ਹਰੀ ਸਿੰਘ ਜੀ ਕਿਹਾ, ਜਿਸ ਸਤਿਗੁਰੂ ਰਾਮ ਸਿੰਘ ਜੀ ਦਾ ਦਰਸ਼ਨ ਕੀਤਾ ਹੈ ਅਤੇ ਉਹਨਾਂ ਤੋਂ ਭਜਨ ਲਿਆ ਹੈ, ਉਹ ਤੇ ਬਖਸ਼ਿਆ ਹੀ ਹੋਇਆ ਹੈ, ਮੇਰੀ ਪਰਖ ਹੀ ਹੁੰਦੀ ਹੈ, ਮੈਨੂੰ ਸਮਾਈ ਦਾ ਹੁਕਮ ਹੈ। ਸੁੱਧ ਸਿੰਘ ਜੀ ਸੁਣ ਕਿਹਾ, ਠੀਕ ਹੀ ਸਮਾਈ ਵਾਲੇ ਨਿਕਲੇ ਹਨ, ਸੂਬਾ ਜੀ ਅੰਮ੍ਰਿਤਸਰ ਹੀ ਭਜਨ ਕਰਦੇ ਸੁਖਾਲੀ ਸਾਸੀ ਚੜ੍ਹੇ ਸੀ। ਗੱਲ ਮੰਗਲ ਸਿੰਘ ਜੀ ਦੀ, ਸੰਤ ਮੰਗਲ ਸਿੰਘ ਜੀ ਨੇ ਆਪਣੇ ਮਸਤੀ ਸਮੇਂ ਦੀ ਗੱਲ ਸੁਣਾਈ। ਮੈਂ ਗੁਰੂ ਹਰੀ ਸਿੰਘ ਜੀ ਦੇ ਸਾਹਮਣੇ ਕਿਹਾ, ਅੱਧਾ ਰਾਜ ਤੁਰਕਾਂ ਨੂੰ ਦਿੱਤਾ। ਗੁਰੂ ਹਰੀ ਸਿੰਘ ਜੀ ਕਿਹਾ, ਕਾਹਲ ਕਿਉਂ ਕਰਨਾ, ਜਿਵੇਂ ਠਾਕੁਰ ਜੀ ਕੇਸਰ ਕਿੱਲੀ ਕਹਿੰਦੇ ਸੀ, ਕਮੇਟੀਆਂ ਦਾ ਰਾਜ ਹੋਵੇਗਾ ਸੋ ਕਰੋ। ਇਹ ਸੁਣ ਸਤਿਗੁਰੂ ਪ੍ਰਤਾਪ ਸਿੰਘ ਜੀ ਕਿਹਾ, ਮਾਰੋ ਇਸ ਨੂੰ ਜੁੱਤੀਆਂ, ਇਹ ਤੇ ਚਰੋਕਣਾ ਤੁਰਕਾਂ ਨੂੰ ਰਾਜ ਦਿੰਦਾ ਸੀ। ਗੁਰੂ ਹਰੀ ਸਿੰਘ ਜੀ ਹੀ ਕੁਝ ਚਿਰ ਅਗਾਂਹ ਲਈ ਆਏ। ਇਹ ਸੁਣ ਸੰਤ ਦਸੌਂਦਾ ਸਿੰਘ ਜੀ ਜੁੱਤੀ ਫੜ ਲਈ ਤਾਂ ਸੰਤਾਲਾ ਸਿੰਘ ਜੀ ਕਿਹਾ, ਮੈਂ ਅਜੇ ਪ੍ਰਸ਼ਾਦ ਛਕਣਾ ਹੈ, ਤੂੰ ਦਸੌਂਦਾ ਸਿੰਘ ਖਲੋ ਜਾ, ਮਤੇ ਮੇਰੀ ਵੀ ਵਾਰੀ ਆਵੇ ਅਤੇ ਮੈਂ ਖੁੱਲ੍ਹਾ ਹੋ ਜਾਵਾਂ। ਇੱਕ ਮਸਤਾਨੇ ਕਿਹਾ, ਇਹ ਧੂੜ ਤੇ ਪਵਿੱਤਰ ਹੈ, ਜਿਤਨੇ ਤੀਰਥ ਦੇਵੀ ਥਾਪੇ ਸਭ ਤਿਤਨੇ ਲੋਚ ਹੈ ਧੂੜ ਸਾਧੂ ਕੀ ਤਾਈ, ਤੁਸੀਂ ਜੇ ਸ਼ਰਧਾਲੂ ਹੋ ਇਸ ਧੂੜ ਦੇ ਤਾਂ ਖੁੱਲ੍ਹੇ ਨਹੀਂ ਹੁੰਦੇ। ਸੰਤਾਂ ਆਲਾ ਸਿੰਘ ਜੀ ਕਿਹਾ ਸਤ ਬਚਨ। ਸਤਿਗੁਰੂ ਜੀ ਸੰਤ ਦਸੌਂਦਾ ਸਿੰਘ ਜੀ ਦਾ ਹੱਥ ਉੱਪਰ ਹੀ ਇਸ਼ਾਰਾ ਕਰ ਰੋਕ ਦਿੱਤਾ। ਰੋਜ਼ ਇਸ ਤਰ੍ਹਾਂ ਦੇ ਹਾਸ ਬਿਲਾਸ ਹੁੰਦੇ ਸੀ। ਤਿੰਨ ਸੀਤ ਪ੍ਰਸਾਦ, ਬਾਬੇ ਜਵਾਹਰ ਸਿੰਘ ਜੀ ਹਜਰੋਂ ਵਾਲੇ ਬਚਨ ਸੁਣਾਇਆ। ਗੁਰੂ ਬਾਲਕ ਸਿੰਘ ਜੀ ਤਿੰਨ ਸੀਤ ਪ੍ਰਸਾਦ ਕਹਿੰਦੇ ਸੀ, ਇੱਕ ਬਚਨ ਮੰਨਣਾ, ਦੂਜਾ ਛਕਾ ਕੇ ਛਕਣਾ, ਤੀਜਾ ਬਚਿਆ ਛਕਣਾ। ਸਤਿਗੁਰੂ ਪ੍ਰਤਾਪ ਸਿੰਘ ਬਚਨ ਕੀਤਾ, ਬਚਨ ਵਾਲਾ ਸੀਤ ਪ੍ਰਸਾਦ ਛਕਣ ਵਾਲੇ ਵਿਰਲੇ, ਛਕਾ ਕੇ ਛਕਣ ਵਾਲੇ ਵੀ ਹੈਣ ਅਤੇ ਬਚਿਆ ਛਕਣ ਵਾਲੇ ਬਹੁਤ, ਪਰ ਜੇ ਸਲੱਬਾ ਹੋਵੇ। ਬਚਨ ਕੀਤੋ ਨੇ, ਮੈਂ ਛੋਟਾ ਹੁੰਦਾ ਏਕ ਸਮੇਂ ਤਕੜਾ ਨਾ ਰਿਹਾ, ਮਾਤਾ ਜੀ ਕੌੜਾ ਕਸੈਲਾ ਫਿੱਕਾ ਰੁੱਖਾ ਛਕਣ ਨੂੰ ਦੇਣ ਤਾਂ ਜੋ ਥੋੜ੍ਹਾ ਛਕੇ। ਮੈਂ ਥਾਲੀ ਵਿੱਚ ਪਿਆ ਰਹਿਣ ਦਿੰਦਾ ਸਾਂ, ਕੋਈ ਘੱਟ ਹੀ ਲੈ ਛਕਦਾ ਸੀ। ਹੁਣ ਕਈ ਝਾਕਦੇ ਹਨ ਪਰ ਮੈਂ ਦੋ ਵਾਰੀ ਥਾਲੀ ਧੋ ਅਤੇ ਨਵਾਂ ਤੱਕ ਹੱਥ ਸਾਫ਼ ਕਰ ਪ੍ਰਸ਼ਾਦ ਛਕਦਾ ਹਾਂ। ਇਸ ਤਰ੍ਹਾਂ ਅੰਨ ਦੀ ਬੇਅਦਬੀ ਨਹੀਂ ਹੁੰਦੀ। ਤਿੰਨ ਖਰੇ, ਸਤਿਗੁਰੂ ਜੀ ਬਚਨ ਕੀਤਾ, ਸਤਿਗੁਰਾਂ ਦੇ ਵਿਦੇਸ਼ ਹੀ ਰਹਿਣ ਬਾਬਤ ਤਿੰਨਾਂ ਨਾਂ ਦਸਤਕ ਕੀਤੇ ਸੀ। ਇੱਕ ਮਹੰਤ ਬ੍ਰਹਮ ਬੂਟਾ ਜੀ ਮਹੰਤ ਉਦਾਸੀ ਡੇਰੇ ਦੇ ਅੰਮ੍ਰਿਤਸਰੋਂ, ਦੂਜੇ ਜੀਰੇ ਤਹਿਸੀਲ ਦੇ ਸੇਖਵਾਂ ਦੇ ਨਰਾਇਣ ਸਿੰਘ ਜੀ ਨਿਰਮਲ ਡੇਰੇਦਾਰ, ਅਤੇ ਤੀਜੇ ਧਿਆਨਪੁਰ ਬਿਰਾਗੀਆਂ ਦੇ ਡੇਰੇ ਦੇ ਮਹੰਤ ਜ਼ਿਲ੍ਹਾ ਗੁਰਦਾਸਪੁਰ, ਜਿਨ੍ਹਾਂ ਕਿਹਾ ਅਸੀਂ ਕਿਉਂ ਗਊ ਗਰੀਬ ਦੇ ਦਰਦੀਆਂ ਧਰਮੀਆਂ ਦੇ ਉਲਟ ਦਸਤਖਤ ਕਰੀਏ। ਹੋਰ ਸਭ ਪੁਜਾਰੀਆਂ ਮਹੰਤਾਂ ਡੇਰੇਦਾਰਾਂ ਤਖਤਾਂ ਵਾਲਿਆਂ ਅਤੇ ਸਭਾ ਸੁਸਾਇਟੀਆਂ ਵਾਲਿਆਂ ਨੇ ਲਿਖ ਦਿੱਤਾ ਸੀ, ਆਰਾਮ ਸਿੰਘ ਜੇ ਇੱਧਰ ਵਾਪਸ ਆਇਆ ਤਾਂ ਗਦਰ ਮੱਚ ਜਾਏਗਾ, ਸੋ ਸਾਂਭਿਆ ਨਾ ਜਾਵੇਗਾ। ਸੈਦੋਂ ਵਾਲਾ ਮਹੰਤ ਕਤਲ, ਬਾਰਾਂ ਭਾਦਰੋਂ ਸਤਿਗੁਰੂ ਜੀ ਸੁਣਾਇਆ, ਮਹੰਤ ਪ੍ਰਤਾਪ ਸਿੰਘ ਕਤਲ ਹੋ ਗਿਆ। ਸੈਦੋਂ ਵਾਲਾ ਬੜਾ ਪੰਥ ਦਾ ਹਿੱਤੀ ਅਤੇ ਦਲੇਰ ਪੁਰਸ਼ ਸੀ, ਬਟਵਾਰੇ ਸਮੇਤ ਅੰਮ੍ਰਿਤਸਰ ਵੱਡੇ ਕੋਈ ਨਾ ਟੇਕਦਾ ਸੀ, ਉਹ ਕੁਝ ਸਰੀਰਾਂ ਸਮੇਤ ਰਿਹਾ ਸੀ, ਅਜਿਹੇ ਵਿਰਲੇ ਹੁੰਦੇ ਹਨ। ਮਹਤਾਬ ਸਿੰਘ ਲੋਹਗੜੀਆ, ਸਤਿਗੁਰੂ ਜੀ ਲੋਹਗੜੀਏ ਮਹਤਾਬ ਸਿੰਘ ਜੀ ਦੀ ਸਿਫਤ ਕੀਤੀ ਕਿ ਉਹ ਬੜੀ ਕਮਾਈ ਅਤੇ ਰਿੱਧੀ ਸਿੱਧੀ ਵਾਲੇ ਪੁਰਸ਼ ਸੀ। ਉਹਨਾਂ ਦੇ ਬਚਨ ਸਰਦਾਰ ਕੇਰ ਸਿੰਘ ਜੀ ਸੁਣਾਏ, ਮਹਤਾਬ ਸਿੰਘ ਜੀ ਦੇ ਪੁੱਤਰ ਨਵੀਂ ਲਈ ਜ਼ਮੀਨ ਵਿੱਚ ਬਾਗੀ ਬੂਟੇ ਲਵਾਏ ਅਤੇ ਖੂਹ ਵੀ ਲਵਾਇਆ। ਸੰਤਾਂ ਰੋਕਿਆ, ਇਹ ਤੇਰੇ ਕੋਲ ਨਹੀਂ ਰਹਿਣੇ। ਨਾ ਰੁਕਿਆ, ਵੇਚਣ ਵਾਲੇ ਦੇ ਨਜ਼ਦੀਕੀਆਂ ਹੱਕ ਸੁਭਾਅ ਕਰ ਸਭ ਖੂਹ ਬਾਗ ਲੈ ਲਿਆ। ਏਕ ਸਮੇਂ ਪਿੰਡ ਇਰਾਕ ਆਏ, ਮਸਤ ਹੋਏ ਖੇਤਾਂ ਵਿੱਚ ਬਾਗਾਂ ਬੂਟਿਆਂ ਦਾ ਬੀਜ ਖਿਲਾਰਦੇ ਫਿਰਦੇ ਅਤੇ ਕਹਿੰਦੇ ਬਾਗ ਲਾਉਂਦੇ ਹਾਂ। ਤਦੋਂ ਤਾਂ ਸਭ ਨੇ ਜਾਣਿਆ ਮਸਤਾਂ ਦੇ ਹੀ ਬੋਲੇ ਹਨ, ਪਰ ਥੋੜ੍ਹੇ ਚਿਰ ਬਾਅਦ ਉਹਨਾਂ ਖੂਹ ਲੱਭ ਦੱਸੇ ਜੋ ਸਤਲੁਜ ਦੇ ਹੜ ਪਿੰਡ ਬਰਬਾਦ ਕਰਨ ਸਮੇਂ ਕਦੇ ਖੂਹ ਪੂਰ ਦਿੱਤੇ ਸੀ। ਖੂਹ ਨਿਕਲੇ, ਬਾਗ ਲੱਗੇ, ਲੋਕਾਂ ਮੰਨਿਆ ਸੰਤ ਸੱਚ ਹੀ ਬੋਲਦੇ ਸੀ। ਸਤਿਗੁਰੂ ਜੀ ਬਚਨ ਕੀਤਾ, ਸੱਚਾ ਮਸਤ ਕਦੇ ਮਨੋ ਬਣਾ ਝੂਠ ਨਹੀਂ ਬੋਲਦਾ, ਪਰ ਪਖੰਡੀਆਂ ਨੇ ਮਸਤ ਨਾਮ ਨੂੰ ਭੰਡ ਦਿੱਤਾ, ਜਿਵੇਂ ਭਾਈ ਅਤੇ ਸੰਤ ਨਾਮ ਬਦਨਾਮ ਹੋ ਗਏ ਹਨ। ਕਦੇ ਇਹ ਉੱਚ ਪਦਵੀ ਸੀ। ਦੁਬਾਰਾ ਭਜਨ, ਕਰੀ ਵਾਲੇ ਦੇ ਮਹਿਲ ਸਿੰਘ ਅਰਜ ਕਰ ਭਜਨ ਮੰਗਿਆ, ਸਤਿਗੁਰੂ ਜੀ ਸੰਤ ਮੰਗਲ ਸਿੰਘ ਜੀ ਤੋਂ ਦਵਾਇਆ ਤਾਂ ਸੰਤ ਗੰਢਾ ਸਿੰਘ ਜੀ ਢੋਟੀਆਂ ਵਾਲਿਆਂ ਕਿਹਾ ਇਹ ਕੀ ਕਾਰਨ ਹੈ। ਸਤਿਗੁਰੂ ਜੀ ਉੱਤਰ ਦਿੱਤਾ, ਸਿੱਖ ਜਾਣੇ ਅਤੇ ਸ਼ਬਦ ਦਾ ਮਾਲਕ ਜਾਣੇ, ਕਾਰਨ ਨਹੀਂ ਪੁੱਛੀਦਾ। ਮੈਨੂੰ ਪਤਾ ਲੱਗਾ ਉਸ ਦੀ ਭਜਨ 'ਤੇ ਗਲਾਨ ਹੋਈ ਅਤੇ ਛੁੱਟ ਗਿਆ, ਅਤੇ ਹੁਣ ਫੇਰ ਸ਼ਰਧਾ ਬਣੀ, ਕਾਰਨ ਨਵੇਂ ਸਿਰੇ ਸਿੱਖੀ ਧਾਰੀ ਸੂ। ਗੱਲ ਗਊ ਗਧੇ ਦੇ ਮੇਲ ਦੀ, ਸਤਿਗੁਰੂ ਜੀ ਰਘਵੀਰ ਸਿੰਘ ਜੀ ਖੱਟੜਿਆਂ ਅਤੇ ਲਾਲ ਸਿੰਘ ਜੀ ਲਤਾਲੀਆਂ ਦੀ ਗਊ ਗਧੇ ਦੇ ਮੇਲ ਵਾਲੀ ਸਾਖੀ ਸੁਣਾ। ਬਚਨ ਕੀਤਾ, ਸੰਤ ਰਘਵੀਰ ਸਿੰਘ ਜੀ ਐਸੇ ਸਿਆਣੇ ਸੀ, ਲਾਲ ਸਿੰਘ ਦੇ ਨੇਤਰ ਬੰਦ ਹੋ ਗਏ ਤਾਂ ਪਹਿਲੋਂ ਕਈ ਦਿਨ ਈਸਵ ਗੋਲ ਦਾ ਛਿਲਕਾ ਛਕਾ ਤਕੜਾ ਕਰ ਐਸੀ ਦਵਾਈ ਕੀਤੀ ਕਿ ਫੇਰ ਕਦੀ ਨਾ ਕਸਰ ਪਈ। ਬਵਾਸੀਰ ਵੀ ਲਾਲ ਸਿੰਘ ਜੀ ਦੀ ਹਟਾਈ ਸੀ। ਉਹ ਕਹਿੰਦੇ ਸੀ, ਲਾਲ ਸਿੰਘਾ ਹੈ ਤਾਂ ਤੂੰ ਚੇਲਾ ਸੈਂ, ਪਰ ਉਪਕਾਰੀ ਗੁਰੂ ਵਾਂਗੂ ਹੋ ਮਿਲਿਓ। ਜੇ ਤੂੰ ਮੈਨੂੰ ਗਊ ਗਧੇ ਦੇ ਮੇਲ ਦੀ ਬੋਲੀ ਨਾ ਮਾਰ ਦੋ ਤਾਂ ਮੈਂ ਕਿੱਥੋਂ ਸਤਿਗੁਰੂ ਰਾਮ ਸਿੰਘ ਜੀ ਦੀ ਸ਼ਰਨ ਆਉਣਾ ਸੀ। ਸਤਿਗੁਰੂ ਜੀ ਬਚਨ ਕੀਤਾ, ਹਰ ਬਚਨ ਦੂਏ ਦੇ ਕੀਤੇ ਤੋਂ ਬੰਦਾ ਸਬਰ ਕਰੇ ਅਤੇ ਸਮਝੇ। ਸਹਿਜ ਧੀਰਜ ਨਾਲ ਵਿਚਾਰ ਕਰਨ ਅਤੇ ਵਰਤਣ ਵਾਲਾ ਵੀ ਕੋਈ ਸ੍ਰੇਸ਼ਟ ਪੁਰਸ਼ ਹੀ ਹੁੰਦਾ ਹੈ। ਸਤਿਗੁਰੂ ਜੀ ਧਰਮ ਦੀ ਕਿਰਤ ਅਤੇ ਪਾਪ ਦੀ ਕਿਰਤ ਦੀ ਸਾਖੀ ਸੁਣਾਈ। ਕਿ ਅੰਤ ਪਾਪ ਦੇ ਰੁਪਏ ਪੈਸੇ ਨੇ, ਹਾਰ ਤੋਂ ਹਾਰ ਦਵਾਈ ਤੇ ਧਰਮ ਦੇ ਟਕੇ ਨੇ ਹੀ ਸਵਾਲੀ ਦਾ ਫਿਰਕਾ ਫੇਰਿਆ ਤੇ ਸਭ ਕੁਝ ਗਵਾਚਾ ਹੀ ਮਿਲਿਆ। ਹੁੜਿਆਰੇ ਵਾਲੀ ਮਾਈ। ਮਾਸਟਰ ਸੁਹਾਵਾ ਸਿੰਘ ਜੀ ਨੇ ਭਜਨ ਬਾਣੀ ਤੇ ਸਿਦਕਣ ਮਾਈ ਦੀ ਸਾਖੀ ਸੁਣਾਈ। ਪਿੰਡ ਹੁੜਿਆਰੇ ਜ਼ਿਲ੍ਹਾ ਲਾਹੌਰ ਦੀ ਕੂਕੀ ਸੁਨਿਆਰੀ ਰਾਤ ਚੱਕੀ ਪੀਂਦੀ, ਨਾਲ ਕਿਸੇ ਹੋਰ ਦਾ ਹੱਥ ਸਾਥ ਵੀ ਹੁੰਦਾ ਪ੍ਰਤੀਤ ਦਿੰਦਾ ਸੀ। ਸੱਖਣੇ ਭਾਂਡੇ ਭਰੇ ਜਾਂਦੇ, ਬਿਨਾਂ ਦੀਵਿਓਂ ਚਾਨਣ ਹੁੰਦਾ ਸੀ। ਸਤਿਗੁਰੂ ਜੀ ਕਿਹਾ, ਮੈਂ ਮਾਈ ਕੂਕੀ ਜਿਸ ਨੂੰ ਲੋਕ ਮਾਈ ਹੁੰਡੀ ਵੀ ਆਖਦੇ ਸੀ ਦੀ ਅਰਜ ਤੇ ਏਕ ਸਮੇਂ ਕੁੱਲ ਬਾਜਵੇ ਪਿੰਡ ਗਿਆ। ਉਹ ਇਕੱਲੀ ਰਾਤ ਰਹਿੰਦੀ ਅਤੇ ਦਿਨੇ ਵੀ ਸਭ ਤੋਂ ਪਰੇ ਹੋ ਬਹਿੰਦੀ ਸੀ ਅਤੇ ਕਹਿੰਦੀ ਸੀ, ਮੇਰੇ ਭਾਂਡੇ ਰਾਮ ਭਰਦਾ ਹੈ, ਭਾਵੇਂ ਕੁਝ ਮਾਲਕੀ ਵੀ ਪਤੀ ਦੀ ਸਾਸੂ, ਪਰ ਲੋਕ ਦੱਸਦੇ ਕਿ ਉਤਨਾ ਪਦਾਰਥ ਅਤੇ ਇਹ ਬਾਲਾਂ ਨੂੰ ਪਾਲਾਂ ਲਾ ਬਹਾ ਛਕਾ ਛੱਡਦੀ ਏ, ਪਤਾ ਨਹੀਂ ਹੋਰ ਪਦਾਰਥ ਇਹ ਅੰਦਰੋਂ ਕਿੱਥੋਂ ਕੱਢਦੀ ਏ, ਕਿਤੇ ਜਾ ਸੌਦਾ ਲਿਆਉਂਦੀ ਕਿਸੇ ਨਹੀਂ ਵੇਖੀ। ਮੈਂ ਅਰਜ ਕੀਤੀ, ਸੱਚੇ ਪਾਤਸ਼ਾਹੋ, ਮੇਰੇ ਦੂਜੇ ਆਨੰਦ ਸਮੇਂ ਕੁੱਲ ਬਾਜਵੇ ਇਹ ਵੀ ਆਈ ਸੀ ਸਾਧਾਂ ਦਾ ਦਰਸ਼ਨ ਕਰਨ। ਇੱਕ ਵੇਰ ਮੈਂ ਵੀ ਉਸਦੇ ਘਰ ਗਿਆ ਸੀ। ਠੀਕ ਹੀ ਉਹ ਰਾਤ ਜਾਗਦੀ ਸੀ ਅਤੇ ਤੇਲ ਬੜਾ ਕੇਸਾਂ ਅਤੇ ਸਰੀਰ 'ਤੇ ਝੱਸਦੀ ਅਤੇ ਦੱਸਦੀ ਸੀ, ਮੈਨੂੰ ਵਿਯੋਗ ਇਹ ਰੋਗ ਲਾਇਆ ਹੈ। ਸਤਿਗੁਰੂ ਜੀ ਜਦ ਦਰਸ਼ਨ ਦਿੰਦੇ ਹਨ ਕੁਝ ਦਿਨ ਆਰਾਮ ਰਹਿੰਦਾ। ਉਸ ਮਾਈ ਹੁੰਡੀ ਦੀ ਮਨ ਦੀ ਹਾਲਤ ਵੇਖ ਮੈਨੂੰ ਸੰਤ ਲਹਿਣਾ ਸਿੰਘ ਜੀ ਕਰਜਾਖ ਵਾਲਿਆਂ ਦੀ ਅਵਸਥਾ ਚੇਤੇ ਆਉਂਦੀ ਸੀ, ਜਿਵੇਂ ਉਹ ਗੁੱਜਰਾਂ ਵਾਲੇ ਭੋਰੇ ਵਿੱਚ ਰਹਿੰਦੇ ਸੀ ਪਰ ਚਾਦਰ ਭਿਉਂ ਭਿਉਂ ਵਾਰ ਵਾਰ ਉੱਤੇ ਲੈਂਦੇ ਸੀ, ਹੌਕੇ ਭਰਦੇ ਅਤੇ ਭਜਨ ਕਰਦੇ ਰਹਿੰਦੇ ਸੀ। ਇਹ ਮਾਈ ਬਟਵਾਰੇ ਸਮੇਂ ਨਹੀਂ ਸੀ, ਕੁੱਲ ਬਾਜਵਿਓਂ ਨਿਕਲੀ, ਮੇਰੇ ਸਹੁਰਿਆਂ ਦੱਸਿਆ ਸੀ। ਮਾਈ ਕਹਿੰਦੀ ਸੀ, ਮੇਰਾ ਬਟਵਾਰਾ ਤੇ ਸੰਸਾਰ ਨਾਲੋਂ ਬੜੇ ਚਿਰ ਦਾ ਹੋ ਗਿਆ ਹੋਇਆ, ਮੈਂ ਇਸ ਬਟਵਾਰੇ ਨੂੰ ਕੀ ਮੰਨਾਂ। ਬਾਅਦ ਪਤਾ ਲੱਗਾ ਤੁਰਕ ਲੋਕ ਉਸ ਮਾਈ ਨੂੰ ਉਵੇਂ ਹੀ ਮੰਨਦੇ ਰਹੇ ਸੀ, ਕੁਦਰਤੀ ਮੌਤ ਨਾਲ ਹੀ ਚੜੀ ਹੈ। ਸਤਿਗੁਰੂ ਜੀ ਬਚਨ ਕੀਤਾ, ਵਰਨਾ ਵਾਲੇ ਮਸਤ ਗੁਲਾਬ ਸਿੰਘ ਜੀ ਵੀ ਆਉਂਦੇ ਸੀ ਅਤੇ ਕਹਿੰਦੇ ਸੀ, ਮੈਨੂੰ ਕਿਸੇ ਕੀ ਕਹਿਣਾ, ਇਹੋ ਜਿਹੇ ਕੋਟਾਂ ਵਿੱਚੋਂ ਕੋਈ ਹੁੰਦੇ ਹਨ। ਸੂਬਾ ਹਰੀ ਸਿੰਘ ਜੀ। ਸੂਬਾ ਹਰੀ ਸਿੰਘ ਜੀ ਮਲੋਕਿਆਂ ਸਿਆਲਕੋਟ ਕਿਰਪਾਲ ਪੱਟੀ ਸਰਸਾ ਚੜ੍ਹੇ, ਸੁਣ ਸਤਿਗੁਰੂ ਜੀ ਬਚਨ ਕੀਤਾ, ਇਸਨੇ ਆਪ ਅਨਪੜ੍ਹ ਹੁੰਦਿਆਂ ਸਤਿਯੁਗ ਲਈ ਫਿਰ ਫਿਰ ਪੰਥ ਵਿੱਚੋਂ ਬਹੁਤ ਗਾਹਕ ਬਣਾਏ ਅਤੇ ਮਾਇਆ ਦੀ ਸਹਾਇਤਾ ਕੀਤੀ ਸੀ। ਚੰਗਾ ਸਾਧੂ ਸੀ। ਇਸ ਦਾ ਪੁੱਤਰ ਬਲਦੇਵ ਸਿੰਘ ਹੁਣ ਨਿਸ਼ਾਨ ਹੈ, ਜੇ ਗੁਰੂ ਰੱਖਿਆ ਅਤੇ ਪਿਤਾ ਦੀ ਰਹਿਣੀ 'ਤੇ ਰਿਹਾ ਤਾਂ ਤੇ ਬਹੁਤ ਚੰਗਾ ਹੋਵੇਗਾ। ਪਿਤਾ ਬਿਨਾਂ ਪੁੱਤਰ ਵਿਚਲ ਜਾਂਦੇ ਹਨ। ਕਲਾ ਕਲਾ ਪਾਰਖੂ ਕੋਲ। ਮਾਸਟਰ ਸੁਹਾਵਾ ਸਿੰਘ ਜੀ ਸਤਿਗੁਰੂ ਜੀ ਦੇ ਹਜ਼ੂਰ ਮਿੱਟੀ ਦੇ ਬਣਾਏ ਫਲ, ਕੇਲਾ, ਸੰਤਰਾ, ਅੰਬ, ਟਮਾਟਰ, ਬਦਾਮ, ਛੁਹਾਰੇ, ਲਾਚੀਆਂ ਧਰੇ। ਸਤਿਗੁਰੂ ਜੀ ਦੇਖ ਕਿਹਾ, ਇਹ ਰੀਝਾਂ ਹੁਣ ਲੋਕਾਂ ਵਿੱਚ ਘੱਟ ਗਈਆਂ ਹਨ, ਕੁਝ ਉੱਚ ਕਲਾ ਕਿਸੇ ਦੀ ਭੇਟ ਕਰਨੀ। ਮਾਸਟਰ ਜੀ ਦੱਸਿਆ, ਮੰਡੀ ਹੁੰਦੇ ਮੈਂ ਰਾਜੇ ਨੂੰ ਇਸ ਤਰ੍ਹਾਂ ਕੁਝ ਫਲ ਬਣਾ ਭੇਟਾ ਕੀਤੇ। ਰਾਜੇ ਲਾਚੀ ਫੜ ਮੂੰਹ ਵੱਲ ਕੀਤੀ ਅਤੇ ਮੈਂ ਕਿਹਾ, ਇਹ ਮਿੱਟੀ ਹੈ। ਤਾਂ ਉਸ ਕਿਹਾ, ਰੰਗ ਤਾਂ ਤੂੰ ਲਿਆ, ਸੁਗੰਧੀ ਕਿੱਥੋਂ ਆਉਂਦੀ ਹੈ? ਮੈਂ ਕਿਹਾ, ਸਭ ਫਲਾਂ ਦੀ ਸੁਗੰਧੀ ਦਾ ਰਸ ਮਿੱਟੀ ਵਿੱਚ ਪਾ ਬਣਾਉਂਦਾ ਹਾਂ, ਉਹ ਹੀ ਖੁਸ਼ਬੂ ਆਉਂਦੀ ਹੈ। ਜੇ ਨਿਰਾ ਰੰਗ ਹੀ ਹੋਵੇ ਤਾਂ ਕਲਾ ਕਾਰੀਗਰ ਦੀ ਹੁੰਦੀ ਹੈ। ਸਤਿਗੁਰੂ ਜੀ ਵਚਨ ਕੀਤਾ, ਹੁਣ ਇਹ ਗੱਲਾਂ ਅੱਗੋਂ ਕਿੱਥੇ, ਹੁਣ ਤਾਂ ਫੁੱਲ ਵੀ ਅੰਗਰੇਜ਼ੀ ਹਨ ਜਿਨ੍ਹਾਂ ਵਿੱਚ ਖੁਸ਼ਬੂ ਹੈ ਹੀ ਨਹੀਂ, ਤਿਵੇਂ ਕਲਾ ਵੀ ਕਿਤਾਬਾਂ ਵੀ ਅੰਗਰੇਜ਼ੀ ਤਰਜ ਦੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਅਸਲੀਅਤ ਹੈ ਹੀ ਨਹੀਂ। ਪੌਂਚੀ ਦਾ ਗਾਇਕ। ਸਤਿਗੁਰੂ ਜੀ ਸੰਤ ਮੰਗਲ ਸਿੰਘ ਜੀ ਨੂੰ ਕਿਹਾ, ਤੁਹਾਡੇ ਡੇਰਿਓਂ ਰਾਤੀ ਉੱਚੀ ਆਵਾਜ਼ੇ ਆਉਂਦੇ ਸੀ, ਕੌਣ ਬੋਲਦਾ ਸੀ? ਸੰਤ ਜੀ ਕਿਹਾ, ਮੈਂ ਘਸੀਟਾ ਸਿੰਘ ਜੀ ਦੇ ਕਹਿਣ 'ਤੇ ਉਸਨੂੰ ਪੌਂਚੀ ਸੁਣਾਉਂਦਾ ਸਾਂ ਅਤੇ ਉਸਦਾ ਦਿਲ ਪਰਚਾਉਂਦਾ ਸਾਂ। ਸਤਿਗੁਰੂ ਜੀ ਕਿਹਾ, ਵਾਹ, ਗੁਰੂ ਜੀ ਪੌਂਚੀ ਵੀ ਗਾਉਣ ਲੈਂਦੇ ਹੋ? ਸੰਤ ਜੀ ਕਿਹਾ, ਤੁਸਾਂ ਕਿਹਾ ਹੋਇਆ ਏ ਘਸੀਟਾ ਸਿੰਘ ਦਾ ਚਿੱਤ ਪਰਚਾਈ ਰੱਖਣਾ। ਉਸ ਕਿਹਾ ਸੀ, ਕੋਈ ਅਚਰਜ ਗੀਤ ਸੁਣਾ ਤਾਂ ਪਹੁੰਚੀ ਸੁਣਾਈ ਸੀ। ਬਦਲਦਾ ਸਮਾਂ। ਇੰਨੇ ਦਿਨੀ ਸੰਤ ਘਸੀਟਾ ਸਿੰਘ ਜੀ ਦਾ ਸਰੀਰ ਤਾਪ ਖੰਘ ਨਾਲ ਲਿੱਸਾ ਰਹਿੰਦਾ ਸੀ ਅਤੇ ਸਤਿਗੁਰੂ ਜੀ ਉਸ ਨੂੰ ਜੀਵਨ ਨਗਰ ਲਿਆ ਇਲਾਜ ਕਰਾਉਂਦੇ ਸੀ। ਵਰਨੀਆਂ ਵਾਲੇ ਪਾਸੇ ਰੱਖ ਸੰਤ ਰਾਮ ਖੁੱਡੀ ਵਾਲੇ ਵੈਦ ਤੋਂ ਬੱਕਰੀਆਂ ਰਾਤ ਸੰਤ ਜੀ ਉਤਲੀ ਵਾਏ ਬਣਾਉਂਦੇ ਸੀ ਅਤੇ ਆਉਂਦੇ ਸੀ, ਆਖਦੇ ਹਨ ਇਸ ਮਰਜ਼ ਵਾਲੇ ਨੂੰ ਫਾਇਦਾ ਹੁੰਦਾ ਹੈ, ਕੋਈ ਮਿਆਦੀ ਤਾਪ ਕੋਈ ਤਪ ਦਿੱਕ ਕਹਿੰਦਾ ਸੀ। ਸੰਤ ਲਾਭ ਸਿੰਘ ਜੀ ਵੀ ਸੰਤ ਨਗਰ ਚਲੇ ਗਏ ਹੋਏ ਸੀ। ਕੁਝ ਚਿਰ ਜੀਵਨ ਨਗਰ ਰਹਿ ਘਰਦਿਆਂ ਦੀ ਪ੍ਰੇਰਨਾ ਅਤੇ ਸੰਗੀਆਂ ਦੇ ਰੰਗ ਵਿੱਚ ਫਿਰ ਰੁੱਝ ਗਏ ਸਨ। ਸੂਬਾ ਵਰਿਆਮ ਸਿੰਘ ਜੀ ਅਤੇ ਕੁਝ ਸੰਕੋਚ ਕਰ ਗਏ ਹੋਏ ਸੀ ਸਿੱਧੀ ਘਸੀਟਾ ਸਿੰਘ ਜੀ ਨਾਲ ਖਹਿ ਰੱਖਣ ਤੋਂ, ਪਰ ਭਗਤ ਸਿੰਘ ਅਤੇ ਕੰਧਾਰਾ ਸਿੰਘ ਅੱਗੇ ਹੋ ਗੁਰੂ ਕੇ ਪੱਖ ਦਾ ਹਿੱਤ ਜਮਾ ਲਾਭ ਸਿੰਘ ਅਤੇ ਘਸੀਟਾ ਸਿੰਘ ਦਾ ਟਾਕਰਾ ਕਰਦੇ ਸੀ। ਸਤਿਗੁਰੂ ਜੀ ਮਨੋ ਜ਼ਮੀਨ ਦਾ ਕੰਮ ਆਪਣੇ ਵੱਲੋਂ ਪਟਵਾਰੀਆਂ ਮੁਖਤਾਰਾਂ ਨੂੰ ਸੌਂਪ ਕੁਝ ਆਪਣੀ ਰੋਂ ਦੌਰੇ ਅਤੇ ਭਜਨ ਬਾਣੀ ਅਤੇ ਰੁਝਾਅ ਵਿੱਚ ਰਹਿੰਦੇ ਸੀ। ਮੈਂ ਸੰਕੋਚ ਵਿੱਚ ਪਿਛਲੇ ਅਤੇ ਹੋਣ ਵਾਲੇ ਦਿਨਾਂ ਦਾ ਸਾਰ ਥੋੜ੍ਹੇ ਅੱਖਰਾਂ ਵਿੱਚ ਇਸ ਲਈ ਲਿਖਿਆ ਹੈ ਕਿ ਪਾਠਕਾਂ ਨੂੰ ਪਤਾ ਲੱਗ ਜਾਏ। ਹੁਣ ਸਿੱਖੀ ਪ੍ਰੇਮ ਤੋਂ ਕੁਝ ਵਿੰਗੇ ਰੋਂ ਹੋ ਪੁਰਾਣੇ ਨਵੇਂ ਵਰਤਨ ਰਲਵੇਂ ਸਿੱਖਾਂ ਦੇ ਚੱਲਣੇ ਚੱਲਣ ਲੱਗ ਪਏ ਸੀ ਅਤੇ ਆਪੋ ਆਪਣੀ ਪਾਰਟੀ ਅਤੇ ਚੌਧਰ ਦਾ ਚਾਅ ਸਿਰ ਚੜਿਆ ਹੋਇਆ ਸੀ। ਮੈਂ ਵਿੱਚ ਹੀ ਸਾਂ, ਮੇਰਾ ਪੱਖ ਗੁਰੂ ਦਾ ਪੱਖ ਸੀ, ਭਾਵੇਂ ਸਨੇਹ ਦੋਹਾਂ ਨਾਲ ਸੀ। ਮੈਂ ਨਿਰਣਾ ਆਪਣੀ ਬੁੱਧ ਦਾ ਹੀ ਦਿੰਦਾ ਸਾਂ ਅਤੇ ਦਿੰਦਾ ਹਾਂ। ਪਟਵਾਰੀ ਸਰਦੂਲ ਸਿੰਘ ਨੂੰ ਸਤਿਗੁਰੂ ਜੀ ਇੱਕ ਦਿਨ ਜੀਵਨ ਨਗਰ ਕਿਹਾ, ਤੂੰ ਹੈ ਤਾਂ ਭਗਤਾਂ ਦੀ ਕੁੱਲ ਵਿੱਚੋਂ ਪਰ ਇਲਤੀ ਬੜਾ ਹੈ। ਇਹ ਗਿੱਲ ਭਾਈ ਬਾਣ ਘਸੀਟਾ ਸਿੰਘ ਨੂੰ ਦਾਈ ਬਣਾਉਂਦਾ ਸੀ ਅਤੇ ਸਰਦਾਰ ਸਾਹਿਬ ਸਿੰਘ ਗਿੱਲਾਂ ਵਾਲੇ ਵਿਆਹਿਆ ਕਰ ਸਾਕ ਬਣ ਆਪਣੇ ਗਰੁੱਪਾਂ ਦੀ ਵੰਡ ਵੇਲੇ ਦਾ ਗੁੰਮਣ ਕੱਢਦਾ ਸੀ। ਘਸੀਟਾ ਸਿੰਘ ਜੀ ਨੂੰ ਗੁਰੂ ਕੇ ਪੱਖ ਵੱਲੋਂ ਗੁੰਮਰਾਹ ਕਰ ਸਰਦੂਲ ਸਿੰਘ ਜ਼ਮੀਨ ਵੀ ਘਸੀਟਾ ਸਿੰਘ ਦੀ ਨਹਿਰੀ ਵੀਰਾਨ ਚੰਗੀ ਚੁਗਮੀ ਪਾਈ ਜਾਣ ਕੇ ਹੋਰ ਦਲੀਲੋਂ